ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰ ਦੁਨੀਆ ਵੱਲੋਂ ਮਰ ਜਾਣਾ ਅਤੇ ਰੱਬ ਵੱਲ ਜਿਉਂ ਪੈਣਾ। ਆਹ ਜਿਹੜੀ ਕਿਆਰੀ ਹੈ ਇਹਨੂੰ ਤਾਂ ਦੁਨੀਆ ਮੰਨ ਲੈ, ਅਤੇ ਉਹ ਜਿੱਧਰ ਅਸੀਂ ਲਾਉਂਦੇ ਹਾਂ ਉਹ ਰੱਬ ਦੀ ਕਿਆਰੀ ਮੰਨ ਲੈ। ਮੋਟੇ ਤਰੀਕੇ ਨਾਲ ਸਮਝਾਤਾ, ਇਹ ਦੁਨੀਆ 'ਚੋਂ ਆਪਣੇ ਆਪ ਨੂੰ ਮਾਰ ਲੈ, ਇਹ ਰੱਬ ਵਾਲੀ ਦੁਨੀਆ 'ਚ ਆ ਜਾ। ਸੋ ਬੜੀ ਸੇਵਾ ਕਰਨ ਲੱਗ ਗਿਆ, ਬਹੁਤ ਸੇਵਾ ਕਰਦਾ, ਵਸਤਰ ਧੋਂਦਾ, ਹੋਰ ਗੁਰੂ ਪੁੱਤਰਾਂ ਦੀ ਸੇਵਾ ਕਰਦਾ, ਗੁਰੂ ਪਤਨੀ ਦੀ ਸੇਵਾ ਕਰਦਾ। ਕਈਆਂ ਦਾ ਖਿਆਲ ਹੁੰਦਾ ਮਹਾਂਪੁਰਸ਼ਾਂ ਨੂੰ ਹੀ ਲੋੜ ਹੁੰਦੀ, ਉਹਦਾ ਆਦਰ ਨਹੀਂ ਕਰਦੇ, ਇੱਥੋਂ ਹੀ ਦੇਖ ਲੈਂਦੇ ਨੇ ਵੀ ਇਹਦੇ ਅੰਦਰ ਮਾਣ ਹੈ। ਚਲਿਆ ਗਿਆ ਤਾਂ ਸੇਵਾ ਕਰ ਰਿਹਾ, ਇੱਕ ਦਿਨ ਸੁਨੇਹਾ ਆਇਆ ਅਨਾਇਤ ਸ਼ਾਹ ਨੂੰ ਕਿ ਸ਼ਾਦੀ ਹੈ, ਜ਼ਰੂਰ ਆਉਣਾ ਸਾਰੇ ਪਰਿਵਾਰ। ਆਪਣੇ ਪੁੱਤਰਾਂ ਨੂੰ ਬੁਲਾਇਆ, ਕਹਿੰਦੇ ਬੇਟਾ ਮੈਂ ਤਾਂ ਨਹੀਂ ਜਾਣਾ, ਤੁਸੀਂ ਚਲੇ ਜਾਓ। ਕਹਿੰਦੇ ਅਸੀਂ ਤਾਂ ਆਪਾਂ ਜਾਣ ਜ਼ਰੂਰ ਜਾਣਾ, ਚੰਗਾ ਹੁੰਦਾ ਜੇ ਤੂੰ ਚਲਿਆ ਚੱਲਦਾ, ਅਸੀਂ ਤਾਂ ਨਹੀਂ ਹੱਟਦੇ ਹੈਗੇ। ਕਹਿੰਦੇ ਤੁਹਾਡੀ ਮਰਜ਼ੀ ਹੈ, ਜਾਓ ਭਾਈ, ਪਰ ਆਹ ਬੁੱਲੇ ਨੇ ਮੈਨੂੰ ਲੁੱਟ ਲੈਣਾ, ਇਹਨੇ ਲੁੱਟ ਲੈਣਾ। ਕਹਿੰਦੇ ਇਹ ਤਾਂ ਪਰਖਿਆ ਹੋਇਆ ਸੇਵਕ ਹੈ ਮਹਾਰਾਜ, ਇਹਦਾ ਘਰ ਵੀ ਜਾਣਦਿਆਂ ਲੁੱਟ ਕੇ ਜਾਊ ਕਿੱਥੇ, ਫਿਰ ਫੜ ਲਿਆਵਾਂਗੇ। ਗੱਲ ਸਮਝਦੇ ਨਹੀਂ, ਉਹ ਕਹੇ ਲੁੱਟ ਲੈਣਾ ਲੁੱਟ ਲੈਣਾ, ਅਖੀਰ ਛੱਡ ਕੇ ਚਲੇ ਗਏ। ਪਿੱਛੇ ਅਨਾਇਤ ਸ਼ਾਹ ਦੇ ਬੁੱਲਾ ਰਹਿ ਗਿਆ, ਪਾਣੀ ਪੀ ਲਿਆ ਮੂੰਹ ਲਾ ਕੇ, ਕਹਿੰਦੇ ਲੈ ਬੁੱਲਿਆ ਆਹ ਬਾਕੀ ਦਾ ਪਾਣੀ ਪੀ ਲਾ, ਤੈਨੂੰ ਦੇ ਤਾ ਸਭ ਕੁਛ ਇਹਦੇ 'ਚ। ਸ਼ਕਤੀ ਵਾਲੇ ਸੀਤ ਪ੍ਰਸ਼ਾਦ ਮਹਾਂਪੁਰਸ਼ ਬਹੁਤ ਸਾਰੇ ਦੇ ਦਿੰਦੇ ਨੇ। ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਸੀਤ ਪ੍ਰਸ਼ਾਦ ਦੇ ਜੇ ਤਾਕਤ ਹੈ ਸੀਤ ਪ੍ਰਸ਼ਾਦ ਦੀ ਤਾਂ ਦੇ ਦੇ, ਐਵੇਂ ਨਾ ਜੂਠਾ ਖਣਾਉਂਦਾ ਫਿਰ ਲੋਕਾਂ ਨੂੰ, ਤੇਰੇ 'ਤੇ ਭਾਰ ਆਏਗਾ। ਜੇ ਤੇਰੇ ਜੂਠੇ ਜੂਠ ਦੇ ਅੰਦਰ ਕੋਈ ਸ਼ਕਤੀ ਨਹੀਂ ਹੈ ਤਾਂ ਫਿਰ ਕਾਹਨੂੰ ਦਿੰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗੰਨੇ ਝੂਪ ਕੇ ਛਿਲਕ ਸੁੱਟਤੇ, ਭਾਈ ਮਤੀ ਦਾਸ ਨੇ ਚੁੱਪਿਆ ਹੋਇਆ ਛਿਲਕ ਮੂੰਹ ਵਿੱਚ ਲੈ ਲਿਆ, ਕਹਿਰਾਂ ਦਾ ਵਾਲ ਆ ਗਿਆ, ਟਿਕਦਾ ਨਹੀਂ ਹੈ, ਸਰੀਰ ਉਛਲਦਾ, ਬੋਲ ਗੱਲ ਮੂੰਹ 'ਤੇ ਆਉਂਦੀ ਹੈ, ਰੋਕ ਨਹੀਂ ਸਕਦੇ। ਭਾਈ ਸਤੀ ਦਾਸ ਨੂੰ ਭਾਈ ਦਿਆਲੇ ਨੂੰ ਕਹਿਣ ਲੱਗੇ ਜੇ ਗੁਰੂ ਆਗਿਆ ਦੇ ਦੇਣ ਮੈਂ ਹੁਣ ਦਿੱਲੀ ਅਤੇ ਲਾਹੌਰ ਦੇ ਛੈਣੇ ਵਜਾ ਹੁਣੇ। ਉਹ ਸਿਪਾਹੀਆਂ ਨੇ ਸੁਣ ਲਿਆ, ਖਬਰ ਕਰਤੀ ਵੀ ਸਿੱਖ ਕਰਾਮਾਤ ਦਿਖਾਉਣ ਨੂੰ ਤਿਆਰ ਹੋ ਗਿਆ, ਅਤੇ ਕਰਾਮਾਤ ਵੀ ਐਸੀ ਜ਼ਬਰਦਸਤ ਕਿ ਦਿੱਲੀ ਅਤੇ ਲਾਹੌਰ ਦੋਵੇਂ ਗਰਕ ਹੋ ਜਾਣਗੇ। ਮਹਾਰਾਜ ਨੇ ਸੁਣ ਲਿਆ, ਕਹਿੰਦੇ ਭਾਈ ਮਤੀ ਦਾਸ ਇਹ ਕੀ ਕਰਨ ਲੱਗੇ, ਆਪਾਂ ਤਾਂ ਭਾਣਾ ਵਰਤਾਉਣ ਆਇਆ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਉਹ ਪਿਆਨ, ਜਾਣਾ ਹੁਣ ਆਪਾਂ ਇਹਦੇ ਸਿਰ ਬਹਾਨਾ ਲਾ ਕੇ ਠੀਕਰ ਭਰਨਾ, ਇਹ ਪਾਪ ਦਾ ਬੇੜਾ ਗਰਕ ਨਹੀਂ ਹੋਣਾ ਜਿੰਨਾ ਚਿਰ ਇਹਦੇ 'ਚ ਭਾਰੇ ਪੱਥਰ ਨਾ ਪਾ ਦਈਏ ਪਾਪਾਂ ਦੇ। ਇਹਨੇ ਬ੍ਰਹਮ ਗਿਆਨੀਆਂ ਦਾ ਵਿਰੋਧ ਚੁੱਕਿਆ ਹੋਇਆ, ਬੜੇ ਮਹਾਤਮਾ ਮਾਰੇ ਨੇ, ਅਤੇ ਹੁਣ ਇਹ ਬੇੜਾ ਭਰ ਕੇ ਡੁੱਬ ਜਾਣਾ, ਇਹ ਕੀ ਕਿੱਥੋਂ ਆ ਗਈ ਤੇਰੇ 'ਚ ਇੰਨੀ ਤਾਕਤ, ਬਾਦਸ਼ਾਹ ਤੁਹਾਡੇ ਜੂਠੇ ਛਿਲਕ ਚੂਪ ਲਏ ਸੀ। ਕਹਿੰਦੇ ਜਿਹਨੇ ਛਿਲਕ ਚੂਪੇ ਨੇ ਉਹਦੇ 'ਚ ਕਿੰਨੀ ਕੁ ਤਾਕਤ ਹੈ, ਉਹ ਕੀ ਕਰ ਸਕਦਾ, ਅੰਦਾਜ਼ਾ ਲਾ ਸਕਦੇ ਤੁਸੀਂ? ਸ਼ਾਂਤ ਹੋ ਜਾ ਰਹੇ ਇਸ ਨੂੰ ਨਾ, ਸ਼ਕਤੀ ਇਸ ਗੱਲ 'ਤੇ ਲਾਉਣੀ ਹੈ ਕਿ ਆਰਾ ਉਧਰੋਂ ਚੀਰਦਾ ਹੋਵੇ, ਉਧਰੋਂ ਜਪਜੀ ਸਾਹਿਬ ਦੀ ਆਵਾਜ਼ ਦੋਹਾਂ ਫਾੜਾਂ 'ਚੋਂ ਆਉਂਦੀ ਹੋਵੇ। ਆਹ ਸ਼ਕਤੀ ਨਹੀਂ ਲਾਉਣੀ ਵੀ ਆਰੇ ਦੇ ਦੰਦੇ ਠੁੰਡੇ ਕਰ ਦੇਣੇ ਜਾਂ ਚੀਰਨ ਵਾਲਿਆਂ ਨੂੰ ਬੁੱਤ ਬਣਾ ਦੇਣਾ, ਨਾ, ਇੱਕ ਨਵਾਂ ਸ਼ਬਦ ਦੇਣਾ ਕਿ ਐਡਵਰਸ ਸਰਕਮਸਟਾਂਸਿਸ, ਬਹੁਤ ਬੁਰੇ ਸਰਕਮਸਟਾਂਸਿਸ ਹਾਲਾਤ ਦੇ ਵਿੱਚ ਜਦੋਂ ਸਿੱਖ ਮੌਤ ਨੂੰ ਫੇਸ ਕਰ ਲਿਆ, ਉਸ ਵੇਲੇ ਵੀ ਉਹਦੀ ਜਵਾਨ 'ਤੇ ਪਰਮੇਸ਼ੁਰ ਦਾ ਨਾਮ ਹੋਵੇ, ਕਿਸੇ ਨੂੰ ਕਰਸ ਨਾ ਹੋਵੇ, ਬਦਦੁਆ ਨਾ ਹੋਵੇ, ਉਹਦੇ ਭਾਣੇ ਵਿੱਚ ਰਾਜੀ ਹੋਵੇ, ਕਿਉਂਕਿ ਸੰਤ ਜਿਸ ਮਰਨੇ ਅਤੇ ਕਬੀਰ ਜਿਸ ਮਰਨੇ ਅਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਅਤੇ ਪਾਜੀਐ ਪੂਰਨ ਪਰਮਾਨੰਦ, ਨਾ ਸ਼ਹੀਦੀ ਦੇਣੀ। ਸੋ ਸੀਤ ਪ੍ਰਸ਼ਾਦ ਦਾ ਸੀ ਨਾ ਫਿਰ ਕੋਈ ਮਤਲਬ, ਕਹਿੰਦੇ ਬੁੱਲਿਆ ਪਾਣੀ ਪੀ ਲਏ, ਬੁੱਲੇ 'ਚ ਕਹਿਰਾਂ ਦੀ ਤਾਕਤ ਆ ਗਈ, ਧਰਤੀ 'ਤੇ ਪੈਰ ਨਹੀਂ ਲੱਗਦਾ, ਕਿਉਂਕਿ ਜਰ ਨੂੰ ਜਰਨਾ ਬਹੁਤ ਔਖਾ ਹੈ। ਇੱਕ ਮਿਸਾਲ ਨਾਲ ਮੈਂ ਸਮਝਾਉਂਦਾ, ਬੀਬੀ ਜੀ ਦੇ ਪਿਤਾ ਜੀ ਭਾਈ ਸਾਹਿਬ ਭਾਈ ਗੁਰਤੀਰ ਸਿੰਘ ਹੋਣੀ ਕੀਰਤਨ ਕਰ ਰਹੇ ਸੀ, ਇਹ ਤਾਬੇ ਬੈਠੇ ਚੌਰ ਕਰ ਰਹੇ ਸੀ, ਬੈਠੇ ਬੈਠੇ ਇੰਨਾ ਜਲਾਲ ਆ ਗਿਆ ਕਿ ਬੈਲੈਂਸ ਟੁੱਟ ਗਿਆ ਧਰਤੀ ਨਾਲ, ਛੱਤ ਨਾਲ ਜਾ ਲੱਗੇ, ਅਰਦਾਸ ਕਰ ਰਹੇ ਨੇ, ਫੇਰ ਮੁੜ ਕੇ ਉਵੇਂ ਜਿਵੇਂ ਤਾਬੇ ਫੇਰ ਆ ਗਏ, ਦੁਬਾਰਾ ਫੇਰ ਉੱਠੇ, ਫੇਰ ਛੱਤ ਨਾਲ ਗੁਰਦੁਆਰੇ ਦੀ ਨਾਲ ਲੱਗੇ, ਫਿਰ ਹੌਲੀ ਹੌਲੀ ਕੰਧਾਂ ਦੇ ਨਾਲ ਜਾ ਕੇ ਅੱਗੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮੇ ਪੈ ਗਏ। ਅਰਦਾਸ ਕਰਦੇ ਹਾਂ, ਪਾਤਸ਼ਾਹ ਜਰਿਆ ਨਹੀਂ ਜਾਂਦਾ, ਇੰਨਾ ਜਲਾਲ, ਇੰਨੀ ਤਾਕਤ ਆ ਗਈ। ਉਸ ਵੇਲੇ ਸਰੀਰ ਵਿੱਚੋਂ ਬਰੋਲੇ ਬਣ ਬਣ ਕੇ ਲਾਈਟ ਨਿਕਲਣੀ ਸ਼ੁਰੂ ਹੋ ਗਈ, ਸਾਰਾ ਗੁਰਦੁਆਰਾ ਪ੍ਰਕਾਸ਼ ਨਾਲ ਭਰ ਗਿਆ। ਭਾਈ ਸਾਹਿਬ ਕਹਿੰਦੇ ਬਾਜੇ ਬੰਦ ਹੋ ਗਏ, ਕੀਰਤਨ ਬੰਦ ਹੋ ਗਿਆ, ਅੰਦਰ ਨਾਮ ਦੀ ਧੁਨੀ ਵਾਈਬ੍ਰੇਸ਼ਨ, ਇੰਨੀ ਰੂਹਾਨੀ ਕੰਬਣੀ ਆਈ ਕਿ ਸਮਾਂ ਭੁੱਲ ਗਿਆ, 6 ਘੰਟੇ ਲੰਘ ਗਏ, ਇੱਕ ਵੀ ਸੰਗਤ ਦਾ ਸਰੀਰ ਨਾ ਉੱਠਦਾ, ਇੰਨੇ ਕਹਿ ਰਸ 'ਚ ਫੈਲ ਗਿਆ, ਕਿਉਂਕਿ ਰਸ ਉੱਥੇ ਤਾਰੀ ਹੋ ਗਿਆ ਸਾਰੇ ਗੁਰੂ ਘਰ 'ਚ। 6 ਘੰਟੇ ਬਾਅਦ ਬਾਪੂ ਜੀ ਉੱਠੇ, ਧਰਤੀ 'ਤੇ ਪੈਰ ਧਰਦੇ ਨੇ, ਲੱਗਦਾ ਨਹੀਂ ਧਰਤੀ ਨਾਲ ਉੱਪਰ ਨੂੰ ਉੱਠਦਾ। ਇਹ ਜਲਾਲ ਹੋਇਆ ਕਰਦਾ, ਸਹਿ ਨਹੀਂ ਹੋਇਆ ਕਰਦਾ। ਬਹੁਤ ਔਖਾ ਇਹ ਜਰਨਾ, ਬੁੱਲੇ ਤੋਂ ਸਹਿ ਨਹੀਂ ਹੁੰਦਾ। ਮਹਾਂਪੁਰਸ਼ਾਂ ਨੇ ਕਿਹਾ ਬੁੱਲਿਆ ਇਹ ਸਾਡੇ ਮਿਲਣ ਵਾਲੇ ਨੇ ਵੀਰ, ਉਹਨਾਂ ਦੇ ਅੱਜ ਉਰਸ ਹੈ, ਤੂੰ ਉੱਥੇ ਜਾ ਕੇ ਆ, ਪਰ ਅੱਜ ਸ਼ਾਮ ਨੂੰ ਜ਼ਰੂਰ ਆ ਜਾ। 9 ਮੀਲ 'ਤੇ ਸੀ, ਚਲਿਆ ਗਿਆ ਅਤੇ ਗਿਆ ਹੋਇਆ, ਉੱਥੇ ਭੀੜ ਭੜੱਕਾ ਬਹੁਤ ਹੈ, ਖੜ੍ਹਾ ਰਿਹਾ। ਸ਼ਕਤੀ ਇਹ ਹੈ ਵੀ ਮੈਂ ਚਾਹੇ ਇੱਕ ਲਾਂਘ ਭਰ ਕੇ ਚਲਿਆ ਜਾਵਾਂ, ਮੈਂ ਚਲਿਆ ਜਾਣਾ, ਚਾਹੇ ਮੈਂ ਕਿਸੇ ਚੀਜ਼ 'ਤੇ ਬਹਿ ਜਾਵਾਂ। ਇਹਨੂੰ ਦੇਰ ਹੋ ਗਈ ਅਤੇ ਮਹਾਂਪੁਰਸ਼ ਕਹਿਣ ਲੱਗੇ ਵੀ ਤੂੰ ਹੁਣ ਵਾਪਸ ਜਾਣਾ, ਹਨੇਰਾ ਹੋ ਜਾਣਾ। ਕਹਿੰਦਾ ਨਹੀਂ ਮਹਾਰਾਜ, ਮੈਂ ਚਲਿਆ ਜਾਣਾ। ਸਾਰਿਆਂ ਦੇ ਸਾਹਮਣੇ ਉੱਥੇ ਇੱਕ ਕੰਧ ਸੀ, ਉਹਦੇ 'ਤੇ ਬੈਠ ਗਿਆ। ਕਹਿੰਦਾ ਨੱਠ ਪਚਾਲ ਘੋੜੇ ਮੰਗਣ, ਕੰਧ ਨੂੰ ਉਠਾ ਲਈ, ਇੱਥੇ ਆ ਗਈ। ਮੈਸ਼ਾ ਨੇ ਪੁੱਛਿਆ ਕਿਵੇਂ ਹੈ, ਸਾਰੀ ਗੱਲ ਦੱਸੀ। ਕਹਿੰਦੇ ਕਿ ਵਜੇ ਚੱਲਿਆ? ਕਹਿੰਦੇ ਹੁਣੇ ਚੱਲਿਆ ਸੀ ਮਹਾਰਾਜ, ਕੁਛ ਮਿੰਟੇ ਹੋਏ ਨੇ। ਕਹਿੰਦੇ ਕਾਹਦੇ 'ਤੇ ਆਏ ਆ? ਕਹਿੰਦੇ ਆਪ ਦੀ ਕਿਰਪਾ ਨਾਲ ਕੰਧ 'ਤੇ, ਕੰਧ ਨੂੰ ਉਠਾ ਲਿਆ। ਉਹਨਾਂ ਕਈ ਪ੍ਰੇਮੀ ਕਹਿੰਦੇ ਆ ਵੀ ਕੰਧ ਟੁੱਟੀ ਨਾ, ਇਹ ਸਾਡੇ ਪਿੰਡ ਦੀ ਗੱਲ ਹੈ। ਜਰਗ ਸਾਡੇ ਪਿੰਡ ਕੋਲ ਹੈ, ਉੱਥੇ ਇੱਕ ਸੰਤ ਰਹਿੰਦੇ ਸੀ, ਇੱਕ ਸਾਡੇ ਪਿੰਡ ਰਹਿੰਦਾ ਸੀ। ਉਹ ਸੰਤ ਸ਼ੇਰ ਦੀ ਸਵਾਰੀ ਕਰਿਆ ਕਰਦੇ ਸੀ। ਉਹ ਸ਼ੇਰ 'ਤੇ ਚੜ੍ਹ ਕੇ ਜਦ ਮਿਲਣ ਆਏ ਸਾਡੇ ਪਿੰਡ ਵਾਲੇ ਨੂੰ, ਬਰਾਗੀ ਸੀਗਾ ਉਹ ਦਾਤਣ ਕਰਦਾ ਸੀ ਕੰਧ 'ਤੇ ਬੈਠਾ। ਉਹਨੂੰ ਕਹਿਣ ਲੱਗਿਆ, ਚੱਲ ਭਾਈ ਦੇਖ ਮਹਾਂਪੁਰਸ਼ ਕਿੱਡੀ ਦੂਰੋਂ ਆ ਗਏ ਨੇ, ਤੂੰ ਵੀ ਚੱਲ। ਉਹ ਸ਼ੇਰ 'ਤੇ ਆ ਰਿਹਾ, ਇਹ ਕੰਧ 'ਤੇ ਚੜ੍ਹਿਆ ਹੋਇਆ। ਉਹ ਕੰਧ ਅਸੀਂ ਦੇਖੀ ਹੈ, ਖੇਤਾਂ 'ਚ ਖੜੀ ਸੀ ਕੱਲੀ, ਉਹਨੂੰ ਕੋਈ ਛੇੜਦਾ ਨਹੀਂ ਸੀ। ਕਹਿੰਦੇ ਸ਼ਕਤੀ ਵਾਲੀ ਕੰਧ ਹੈ, ਸਖ਼ਤ ਹੈ, ਬਈ ਛੇੜਨਾ ਨਹੀਂ ਹੈ ਇਹਨੂੰ। ਅਤੇ ਇਸ ਤਰ੍ਹਾਂ ਦੇ ਨਾਲ ਮਹਾਤਮਾ ਨੇ ਕਿਹਾ ਵੀ ਇੰਨੀ ਸ਼ਕਤੀ ਹੋਰ ਤਰੀਕੇ ਨਾਲ ਆ ਸਕਦਾ ਸੀ, ਅਡੰਬਰ ਕਰਿਆ, ਦਿਖਾਵਾ ਕਰਿਆ, ਲੋਕਾਂ 'ਚ ਗੱਲਾਂ ਚੱਲੀਆਂ, ਐਂ ਹੱਥ ਕਰਿਆ, ਸਾਰੀ ਉਹ ਖਿੱਚ ਲਈ, ਖਾਲੀ ਕਰਤਾ, ਬੜਾ ਤਰਲਾ ਲਿਆ। ਮਹਾਂਪੁਰਸ਼ ਫਿਰ ਕਈ ਸਾਲ ਬਾਅਦ ਪ੍ਰਸੰਨ ਹੋ ਗਏ, ਉਹਨਾਂ ਨੇ ਫਿਰ ਦੇਤਾ। ਦੇ ਕੇ ਕਹਿੰਦੇ ਹੁਣ ਬੁੱਲਿਆ ਸਾਡੇ ਕੋਲ ਨਾ ਰਹਿ, ਜਾ ਕੇ ਪ੍ਰਚਾਰ ਕਰ। ਕਸੂਰ ਚਲਿਆ ਗਿਆ, ਅਤੇ ਇੱਥੋਂ ਜਦ ਇਹਨਾਂ ਨੂੰ ਪਤਾ ਲੱਗਿਆ ਵੀ ਦੇਖਿਆ ਵੀ ਬੁੱਲਾ ਪੂਰਾ ਹੋ ਗਿਆ ਕਿ ਨਹੀਂ ਹੋ ਗਿਆ, ਵੀ ਇਹਨੇ ਜਰਨਾ ਸ਼ਕਤੀ ਆ ਗਈ, ਕਿਉਂਕਿ ਅਸੀਂ ਸ਼ਕਤੀਆਂ ਬੜੀਆਂ ਦਿੱਤੀਆਂ ਸੀ, ਇਹਦੇ ਅਦਬ ਵਿੱਚ ਤਾਂ ਨਹੀਂ ਕੋਈ ਫਰਕ ਪੈ ਗਿਆ, ਅਭਿਮਾਨੀ ਹੋ ਗਿਆ ਹੋਵੇ। ਕਿਉਂਕਿ ਜਦ ਆਦਮੀ ਦੇ ਅੰਦਰ ਕੋਈ ਤਾਕਤ ਆ ਜਾਵੇ, ਉਪਮਾ ਆ ਜਾਵੇ, ਵਡਿਆਈ ਆ ਜਾਵੇ, ਉਹ ਪੋਲਿਊਸ਼ਨ ਕਹਾਉਂਦੀ ਆ, ਰਾਣੀ ਪੋਲਿਊਸ਼ਨ, ਉਹਦੇ 'ਚ ਆਦਮੀ ਦੇ ਪੈਰ ਥਿੜਕਦੇ ਨੇ, ਜਗਿਆਸੂ ਦੇ, ਸੰਤਾਂ ਦੇ ਵੀ ਥਿੜਕਦੇ ਨੇ, ਸਭ ਦੇ ਥਿੜਕਦੇ ਨੇ। ਕਹਿੰਦੇ ਦੇਖੀਏ, ਥਿੜਕ ਤਾਂ ਨਹੀਂ ਗਿਆ। ਉਸ ਵੇਲੇ ਆਪਣੇ ਦੋ ਪੁੱਤਰ ਭੇਜਦੇ ਵੀ ਜਾਓ ਬੁੱਲੇ ਦੀ ਖਬਰ ਸਾਰ ਲਿਓ। ਇੱਕ ਭੇਜਤਾ ਅਤੇ ਪੁੱਤਰ ਜਦ ਗਿਆ, ਬੁੱਲੇ ਨੇ ਬੜਾ ਸਤਿਕਾਰ ਕੀਤਾ, ਇਕੱਲਾ ਮਿਲਿਆ। ਜਦੋਂ ਵਾਪਸ ਆਉਣਾ ਸੀ, ਉਸ ਵੇਲੇ ਕਹਿਣ ਲੱਗੇ ਮਹਾਰਾਜ ਹੁਣ ਮੈਂ ਜਾਣਾ। ਉਹਨੇ ਇਹਨੂੰ ਸੰਗਤ ਉਹਨਾਂ ਦੇ ਚਰਨਾਂ 'ਚ ਆ ਕੇ ਬੈਠ ਗਈ। ਉਹ ਕਹਿਣ ਲੱਗੇ, ਅੱਛਾ ਪੀਰ ਜੀ ਨੂੰ ਸਾਡੀ ਨਮਸਕਾਰ ਕਰਿਓ, ਸਰੋਪਾ ਦਿੱਤਾ, ਹੋਰ ਸੇਵਾ ਕਰੀ। ਵਾਪਸ ਆ ਗਿਆ ਬੜਾ ਖੁਸ਼ ਪੁੱਤਰ, ਕਿਉਂ ਬੇਟਾ ਕਿਵੇਂ ਮਿਲਿਆ ਬੁੱਲੇ ਨੂੰ? ਇਕੱਲੀ ਇਕੱਲੀ ਗੱਲ ਪੁੱਛੀ। ਕਹਿੰਦੇ ਅੱਛਾ ਸਰੋਪਾ ਦਿੱਤਾ, ਠੀਕ ਹੈ, ਤੂੰ ਇੱਕ ਗੱਲ ਦੱਸ ਜਾ, ਤੂੰ ਤੁਰਿਆ ਮਰੀਜ਼ ਕੋਲ ਬੈਠੇ ਸੀ? ਕਹਿੰਦੇ ਹਾਂ ਮਹਾਰਾਜ, ਬਹੁਤ ਮਰੀਜ਼ ਆ ਗਏ ਸੀ ਉਹਨਾਂ ਦੇ। ਕਹਿੰਦੇ ਫਿਰ ਤੈਨੂੰ ਉੱਥੇ ਬੈਠਿਆਂ ਬੈਠਿਆਂ ਹੀ ਉਹਨਾਂ ਨੇ ਸਲਾਮ ਅਲੈਕਮ ਕਰਤੀ? ਕਹਿੰਦੇ ਹਾਂ ਜੀ। ਕਹਿੰਦੇ ਛੱਡਣ ਨਹੀਂ ਆਇਆ? ਕਹਿੰਦੇ ਨਾ ਮਹਾਰਾਜ। ਕਹਿੰਦੇ ਅੱਛਾ, ਗੁਰੂ ਪੁੱਤਰਾਂ ਦਾ ਸਤਿਕਾਰ ਨਹੀਂ ਕਰਿਆ, ਉੱਥੋਂ ਹੀ ਹੱਥ ਕਰਿਆ, ਸਾਰੀ ਉਹ ਸ਼ਕਤੀ ਖਿੱਚ ਲਈ ਅਤੇ ਨਾਲ ਕਹਿਣ ਲੱਗੇ ਬੁੱਲੇ ਨੂੰ ਕਹਿ ਦਿਓ ਸਾਡੇ ਮੱਥੇ ਨਾ ਲੱਗੇ। 12 ਸਾਲ ਬੁੱਲਾ ਇਸਤਰੀ ਜਾਮਾ ਬਣਾ ਕੇ ਕਬੈਲੀਆਂ ਗਾਉਂਦਾ ਰਿਹਾ, ਫਿਰ ਕਿਤੇ ਜਾ ਕੇ ਮਹਾਤਮਾ ਹੋਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਇਹ ਗੱਲ ਦਾ ਧਿਆਨ ਰੱਖੀ ਪ੍ਰੇਮੀਆਂ, ਜੇ ਤੂੰ ਮਿਲਣਾ ਚਾਹੁੰਦਾ, ਸੌ ਕਹੇ ਸੋ ਕੀਜੈ, ਤਨ ਮਨੋਂ ਦੀਜੈ, ਐਸਾ ਪਰਮਲ ਲਾਈਏ, ਤਨ ਵੀ ਦੇ ਦੇ, ਮਨ ਵੀ ਦੇ ਦੇ। ਜਦ ਤਨ ਤੇ ਮਨ ਦੇ ਤਾਂ ਭਗਵਾਨ ਵੀ ਨਾਲੇ ਆ ਜਾਣਾ, ਫਿਰ ਬਾਕੀ ਕੀ ਰਹਿ ਗਿਆ? ਬਾਕੀ ਤਾਂ ਕੁਛ ਨਹੀਂ, ਰਜ਼ਾ ਵਿੱਚ ਰਹਿ ਜਾਂਦਾ ਹੈ। ਇਹ ਕਹੇ ਸੁਹਾਗਣੀ ਭੈਣੇ, ਇੰਨੀ ਬਾਤੀ ਸੌ ਪਾਈ, ਆਪ ਗਵਾਈ ਹੈ ਤਾਂ ਸੌ ਪਾਈ ਹੈ, ਔਰ ਕੈਸੀ ਚਤਰਾਈ। ਆਪ ਨੂੰ ਤਾਂ ਰੱਖੀ ਬੈਠਾ ਵੀ ਮੈਂ ਵੀ ਹੈਗਾ, ਕਹਿੰਦੇ ਮੈਂ ਇਹਨੂੰ ਤਾਂ ਰੱਬ ਨਹੀਂ ਮਿਲਣਾ, ਮੈਂ ਤਾਂ ਮਰਨੀ ਹੈ ਤਾਂ ਰੱਬ ਨੇ ਮਿਲਣਾ। ਦੋਏ ਨਹੀਂ ਇਕੱਠੇ ਹੋਇਆ ਕਰਦੇ, ਮੈਂ ਵੀ ਰਹੇ ਤੇ ਪਰਮੇਸ਼ਰ ਵੀ ਮਿਲ ਜਾਵੇ। ਇਹ ਗਵਾਉਣੀ ਪੈਂਦੀ ਹੈ, ਖਤਮ ਕਰਨੀ ਪੈਂਦੀ ਹੈ। ਆਪ ਗਵਾਈ ਹੈ ਤਾਂ ਸੌ ਪਾਈ ਹੈ, ਔਰ ਕੈਸੀ ਚਤਰਾਈ, ਹੋਰ ਕਿਹੜੀਆਂ ਚਤਰਾਈਆਂ ਕਰਦਾ? ਵੇਦ ਪੜ੍ਹ ਲੈ, ਸ਼ਾਸਤਰ ਪੜ੍ਹ ਲੈ, ਜਿੰਨੇ ਜੀ ਕਰਦਾ ਗਿਆਨ ਪੜ੍ਹ ਲੈ, ਕਿਤਾਬਾਂ ਪੜ੍ਹ ਲੈ, ਨਹੀਂ ਕਹਿੰਦੇ ਚਤਰਾਈਆਂ ਨਾਲ ਨਹੀਂ ਰੱਬ ਮਿਲਦਾ। ਸੌ ਨਦਰ ਕਰ ਦੇਖਾ, ਸੌ ਦਿਨ ਲੇਖਾ, ਕਾਮਣ ਨੌ ਨਿਧ ਪਾਈ ਪਾਈ, ਐਸੇ ਰੰਗ ਰਾਤੀ ਸਹਿਜ ਕੀ ਮਾਥੀ, ਐਨਸ ਪਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚੱਖਣ, ਕਈ ਅਹਿਸਾਸ ਸਿਆਣੀ। ਇਸ ਤਰ੍ਹਾਂ ਦੇ ਨਾਲ ਕਹਿੰਦੇ ਰੱਬ ਨੂੰ ਜੇ ਮਿਲਣਾ ਪ੍ਰੇਮੀਆਂ ਇਸ ਤਰ੍ਹਾਂ ਮਿਲ। ਸੋ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕਰਦਾ ਹੈ ਰਾਜਾ ਸ਼ਿਵ ਨਾਲ, ਪਾਤਸ਼ਾਹ ਬਹੁਤ ਮੇਰੇ ਭਾਗ ਜਾਗ ਪਏ ਕਿ ਆਪ ਆ ਗਏ, ਕਿਰਪਾ ਕਰੋ ਮੈਨੂੰ ਰਸਤਾ ਦੱਸੋ, ਕਿਸ ਤਰੀਕੇ ਨਾਲ ਉਸ ਅਵਸਥਾ 'ਚ ਮੈਂ ਪਹੁੰਚਾਂ ਜਿੱਥੇ ਤੁਹਾਡਾ ਅਤੇ ਮੇਰਾ ਵਿਛੋੜਾ ਨਾ ਹੋਵੇ। ਕਿਉਂਕਿ ਆਪ ਪਰਮੇਸ਼ਰ ਸਰੂਪੋਂ ਸਰਗੁਣ ਹੋ ਕੇ ਗੁਰੂ ਪਰਮੇਸ਼ਰ ਘਰ ਹੈ, ਇਹ ਸਰਗੁਣ ਸਰੀਰ ਸਦਾ ਨਹੀਂ ਰਹਿਣਾ। ਆਪ ਨਿਰਗੁਣ ਸਰੂਪੋਂ ਮੈਂ ਤੁਹਾਡੇ ਤੱਕ ਕਿਵੇਂ ਪਹੁੰਚਾਂ? ਕਿਰਪਾ ਕਰਕੇ ਰਸਤਾ ਦੱਸੋ। ਮਹਾਰਾਜ ਕਹਿਣ ਲੱਗੇ, ਸਾਲਸਰਾਏ, ਰਸਤੇ ਤਾਂ ਅਨੇਕ ਨੇ ਪਰ ਉਹ ਦੋ ਹਿੱਸਿਆਂ 'ਚ ਵੰਡੇ ਜਾਂਦੇ ਨੇ। ਇੱਕ ਨੂੰ ਤਾਂ ਕੀੜੀ ਦਾ ਰਸਤਾ ਕਹਿੰਦੇ ਨੇ, ਇੱਕ ਨੂੰ ਪੰਛੀ ਦਾ ਰਸਤਾ ਕਹਿੰਦੇ ਨੇ। ਦੋਹਾਂ ਰਸਤਿਆਂ 'ਚ ਸਿਆਣਾ ਬੰਦਾ ਛਾਂਟ ਲੈਂਦਾ ਵੀ ਕਿਹੜਾ ਰਸਤਾ ਮੈਂ ਅਖਤਿਆਰ ਕਰਾਂ। ਕਿਤੇ ਫਲ ਲੱਗੇ ਹੋਏ ਨੇ, ਦੂਰ ਤੋਂ ਸੁਗੰਧੀ ਆ ਰਹੀ ਹੈ, ਹਵਾ ਆ ਰਹੀ ਹੈ ਧੀਮੀ ਧੀਮੀ ਅੰਮ੍ਰਿਤ ਵੇਲੇ ਦੀ, ਦੋ ਦੋ ਚਾਰ ਚਾਰ ਮੀਲ 'ਤੇ ਸੁਗੰਧੀ ਲੈ ਜਾਂਦੀ ਹੈ। ਕੀੜੀ ਨੂੰ ਸੁਗੰਧੀ ਬਹੁਤ ਜ਼ਿਆਦਾ ਆਉਂਦੀ ਹੈ, ਚਾਹੇ 10 ਮੀਲ 'ਤੇ ਹੋਵੇ ਉੱਥੇ ਵੀ ਆ ਜਾਂਦੀ, ਅਤੇ ਉਹ ਚੱਲਦੀ ਹੈ ਵੀ ਮੈਂ ਫਲ ਤੱਕ ਪਹੁੰਚਾਂ, ਫਲ ਵਾਲੇ ਦਰਖਤ ਤੱਕ। ਉਹਦੇ ਰਸਤੇ ਦੇ ਅੰਦਰ ਜੇ ਨਿੱਕਾ ਜਿਹਾ ਖਾਲਾ ਵੀ ਪਾਣੀ ਦਾ ਆ ਗਿਆ, ਉਹ ਵੀ ਨਹੀਂ ਉਹਤੇ ਲੰਘ ਹੋਣਾ। ਉਸ ਵੇਲੇ ਤੋਂ ਇੰਤਜ਼ਾਰ ਕਰੂ ਜਦ ਤਾਈਂ ਪਾਣੀ ਸੁੱਕਦਾ ਨਹੀਂ ਹੈ, ਫਿਰ ਚੱਲੂਗੀ, ਫਿਰ ਕੋਈ ਹੋਰ ਰੁਕਾਵਟ ਆ ਗਈ, ਕਿਤੇ ਹਲ ਵਹਾਇਆ ਹੋਇਆ ਉਹਨੇ, ਕਦੇ ਥੱਲੇ ਜਾਣਾ ਕਦੇ ਉੱਤੇ ਜਾਣਾ, ਫਿਰ ਇਹ ਵੀ ਕੋਈ ਗਰੰਟੀ ਨਹੀਂ, ਰਸਤੇ 'ਚ ਕੋਈ ਪੈਰ ਥੱਲੇ ਹੀ ਦੇ ਕੇ ਮਾਰ ਦੇਵੇ, ਕੋਈ ਹੋਰ ਜਾਨਵਰੇ ਚੁੱਕ ਜਾਵੇ। ਕਹਿੰਦੇ ਭਾਈ ਦੇਖੋ ਕਿੰਨਾ ਚਿਰ ਲੱਗ ਜਾਏਗਾ ਉਸਨੂੰ ਪਹੁੰਚਦੇ ਪਹੁੰਚਦੇ, ਅਤੇ ਪਹੁੰਚਣਾ ਬਹੁਤ ਮਹਾਨ ਹੋ ਜਾਂਦਾ, ਆ ਤਾਂ ਰਹੀ ਹੈ ਸਿਹਤ ਵਿੱਚ ਪਰ ਰਸਤਾ ਬੜਾ ਲੰਮਾ ਤਿਆਰ ਕਰ ਲਿਆ। ਦੂਸਰਾ ਰਸਤਾ ਹੈ ਕਿ ਪੰਛੀ ਨੂੰ ਪਤਾ ਲੱਗਿਆ, ਤੋਤੇ ਨੂੰ ਲੱਗਿਆ ਪਤਾ ਵੀ ਬਾਗ ਦੇ ਵਿੱਚ ਫਲ ਪੱਕ ਗਏ, ਉਡਾਰੀ ਮਾਰਦਾ ਅਤੇ ਆਪਣੀ ਬੋਲੀ ਬੋਲਦਾ ਹੋਇਆ ਕਿ ਦਰਖਤ 'ਤੇ ਬੈਠ ਜਾਂਦਾ ਅਤੇ ਫਲ ਦਾ ਆਨੰਦ ਭੋਗਦਾ। ਸੋ ਇਸ ਤਰ੍ਹਾਂ ਦੋ ਰਸਤੇ ਨੇ, ਇੱਕ ਨੂੰ ਤਾਂ ਚੀਟੀ ਮਾਰਗ ਕਹਿੰਦੇ ਨੇ, ਇੱਕ ਨੂੰ ਬਿਹੰਗਮ ਮਾਰਗ ਕਹਿੰਦੇ ਨੇ। ਕਹਿਣ ਲੱਗੇ ਪਾਤਸ਼ਾਹ, ਮੇਰਾ ਜੀ ਕਰਦਾ ਕਿ ਮੈਂ ਦੋਹਾਂ ਰਸਤਿਆਂ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਸੁਣ, ਕਿਉਂਕਿ ਬਹੁਤ ਸਾਰੇ ਮਨ 'ਚ ਭੁਲੇਖੇ ਪਏ ਹੋਏ ਨੇ, ਬੜੇ ਸਾਧੂ ਮਹਾਤਮਾ ਇੱਥੇ ਆਏ ਨੇ, ਬਹੁਤ ਆਉਂਦੇ ਨੇ ਅਤੇ ਬਹੁਤ ਆਪਣੇ ਪ੍ਰਵਚਨ ਸੁਣਾਉਂਦੇ ਨੇ, ਲੇਕਿਨ ਆਪ ਗੁਰੂ ਪਰਮੇਸ਼ਰ ਆਏ ਹੋ, ਆਪ ਦੇ ਬਚਨ ਸੱਤ ਨੇ, ਸੋ ਕਿਰਪਾ ਕਰਕੇ ਮੈਨੂੰ ਦੋਏ ਰਸਤੇ ਦੱਸਣ ਦੀ ਕਿਰਪਾ ਕਰੋ। ਸੋ ਮਹਾਰਾਜ ਨੇ ਉੱਥੇ ਪ੍ਰਾਣ ਸੰਗਲੀ ਲਿਖਵਾਈ ਉੱਥੇ, ਅਤੇ ਉਹਦੇ 'ਚ ਦੱਸੇ, ਅਤੇ ਉਹਦੇ 'ਚ ਮਹਾਰਾਜ ਕਹਿਣ ਲੱਗੇ ਵੀ ਦੇਖ, ਜਿਹੜਾ ਕੀੜੀ ਦਾ ਰਸਤਾ ਹੈ ਨਾ, ਇਹਦਾ ਨਾਂ ਹੈ ਹਠ ਯੋਗ ਅਤੇ ਕਸ਼ਟ ਯੋਗ। ਇਹ ਪਹੁੰਚਾਉਂਦਾ ਨਹੀਂ, ਬਹੁਤ ਦੇਰ ਲੱਗਦੀ ਹੈ, ਜਨਮਾਂ ਦੇ ਜਨਮ ਲੱਗ ਜਾਂਦੇ ਆ, ਤਾਂ ਕਿਤੇ ਪਹੁੰਚ ਜਾਵੇ ਨਹੀਂ ਇੰਨਾ ਛੋਟਾ ਨਹੀਂ। ਅਤੇ ਦੂਸਰਾ ਹੋਇਆ ਕਰਦਾ ਰਾਜ ਯੋਗ, ਇਹ ਕੁਛ ਉਸ ਤੋਂ ਛੇਤੀ ਪਹੁੰਚਾ ਦਿੰਦਾ। ਤੀਸਰਾ ਹੁੰਦਾ ਭਗਤੀ ਯੋਗ, ਇਹ ਬਹੁਤ ਛੇਤੀ ਚਲਾ ਜਾਂਦਾ ਹੈ। ਅਤੇ ਇੱਕ ਹੁੰਦਾ ਨਾਮ ਯੋਗ, ਉਹ ਇੱਧਰੋਂ ਉੜੋ ਅਤੇ ਉੱਧਰਲੇ ਪਾਸੇ ਜਾ ਰਹੀ ਦਾ, ਉਹਦੇ 'ਚ ਦੇਰ ਨਹੀਂ ਲੱਗਦੀ ਬਹੁਤ। ਸੋ ਇਹ ਜਿਹੜਾ ਪਹਿਲਾ ਰਸਤਾ ਦੱਸਿਆ ਹੈ ਜਿਹਨੂੰ ਹੱਠ ਯੋਗ ਕਹਿੰਦੇ ਨੇ, ਇਹਦੇ 'ਚ ਤਨ ਤੋਂ ਸ਼ੁਰੂ ਕਰਨਾ ਪੈਂਦਾ, ਬਾਹਰਲੇ ਤਨ ਤੋਂ ਪਹਿਲਾਂ ਇਹਨੂੰ ਪਵਿੱਤਰ ਕਰਨਾ ਪੈਂਦਾ। ਪਹਿਲਾਂ ਨੇਤੀ ਹੁੰਦੀ ਹੈ, ਫਿਰ ਧੋਤੀ ਹੁੰਦੀ ਹੈ, ਸਾਰਾ ਸਰੀਰ ਪਵਿੱਤਰ ਕਰਨਾ। ਮਹਾਰਾਜ ਕਹਿੰਦੇ ਕਦੇ ਸਰੀਰ ਵੀ ਪਵਿੱਤਰ ਹੋਇਆ ਕਿਸੇ ਦਾ? ਖਾ ਲੂਗਾ ਫਿਰ ਉਹ ਆ ਜਾ ਹੋਜੂ, ਇੱਕ ਪੰਡਿਤ ਨੂੰ ਪੁੱਛਿਆ ਇੱਕ ਜ਼ਿਮੀਂਦਾਰ ਨੇ, ਕਹਿੰਦਾ ਪੰਡਿਤ ਜੀ ਮੁੱਖ ਕਿਵੇਂ ਪਵਿੱਤਰ ਹੋ ਸਕਦਾ? ਕਹਿੰਦੇ ਸਵਾ ਮਨ ਮਿੱਟੀ ਜਿੱਥੇ ਸੂਰ ਨੇ ਪੱਟੀ ਹੋਈ ਹੋਵੇ ਨਾ, ਉਹ ਲਿਆ ਕੇ ਸਵਾ ਮਨ ਦੀ ਕਿਸੇ ਖੂਹ 'ਤੇ ਬੈਠ ਕੇ ਚੱਲਦੇ ਪਾਣੀ 'ਚ ਕੁੰਡੀਆਂ ਕਰ ਕਰ ਸਿੱਟੀ ਜਾਵੇ, ਫਿਰ ਕਹਿੰਦੇ ਮੂੰਹ ਪਵਿੱਤਰ ਹੋ ਜਾਂਦਾ। ਕਹਿੰਦੇ ਪੂਰੀ ਗਰੰਟੀ ਹੈ? ਮੈਂ ਤਾਂ ਇਹ ਸੁਣਿਆ ਵੀ ਕੱਚੀ ਕੰਧ ਕਾਚੀ ਭੀਤ ਜਿਹੜੀ ਹੈ ਸ਼ੁੱਧ ਨਹੀਂ ਹੁੰਦੀ। ਕਹਿੰਦੇ ਨਹੀਂ ਨਹੀਂ ਸ਼ੁੱਧ ਹੋ ਜਾਂਦਾ ਫਿਰ ਮੂੰਹ। ਸਵਾ ਮਨ ਮਿੱਟੀ ਚੱਕ ਲਿਆਇਆ, ਲਿਆ ਕੇ ਜਿੱਥੇ ਹਲਟ ਚੱਲਦਾ ਸੀ ਉੱਥੇ ਬੈਠ ਗਿਆ। ਉੱਥੇ ਪੰਡਿਤ ਜੀ ਵੀ ਆ ਗਏ ਅਤੇ ਕੁੰਡੀਆਂ ਕਰੀ ਜਾਂਦਾ ਕਰੀ ਜਾਂਦਾ, ਕਹਿ ਘੰਟੇ ਲੱਗ ਗਏ ਉਹਨੇ। ਅਖੀਰ ਪੰਡਿਤ ਜੀ ਦੁਪਹਿਰ ਦਾ ਇਸ਼ਨਾਨ ਕਰਨ ਨੂੰ ਲੱਗ ਗਏ, ਉਹ ਆਪਣੀਆਂ ਕੁੰਡੀਆਂ ਮੁਕਾ ਹਟਿਆ। ਕਹਿੰਦਾ ਲਓ ਪੰਡਿਤ ਜੀ, ਹੋ ਗਿਆ ਮੂੰਹ ਪਵਿੱਤਰ? ਕਹਿੰਦੇ ਹੋ ਗਿਆ, ਹੁਣ ਤੇਰਾ ਮੂੰਹ ਪਵਿੱਤਰ। ਉੱਥੇ ਪਾਰਸ਼ੇ ਕੋ ਆ ਕੇ ਉਂਜਲ ਭਰਿਆ, ਮੂੰਹ ਵਿੱਚ ਪਾਣੀ ਭਰ ਲਿਆ, ਭਰ ਕੇ ਪੰਡਿਤ ਦੇ ਉੱਤੇ ਕੁਰਲੀ ਕਰਤੀ। ਕਹਿੰਦਾ ਅਰੇ ਦੁਸ਼ਟ, ਇਹ ਕੀ ਕਰਦਾ? ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਵੀ ਪਵਿੱਤਰ ਹੋ ਗਿਆ ਮੂੰਹ, ਹੁਣ ਤੂੰ ਇਹਨੂੰ ਦੁਸ਼ਟ ਦੱਸਦੇ ਹਾਂ? ਕਹਿੰਦੇ ਤੇਰੇ ਮੂੰਹ 'ਚ ਆਇਆ। ਸੋ ਇਹ ਕਾਚੀ ਪੀਤ ਨਾ ਹੋ, ਬਸ ਇਹ ਸ਼ੁੱਧ ਨਹੀਂ ਹੋਇਆ ਕਰਦੀ ਕਦੇ ਵੀ। ਸੋ ਇਹਨੂੰ ਸ਼ੁੱਧ ਕਰਨ ਵਾਸਤੇ ਨੇਤੀ ਧੋਤੀ ਦੋ ਤਰੀਕੇ ਨੇ, ਉਹਨਾਂ ਤੋਂ ਬਾਅਦ ਕਪਾਲੀ ਹੋਇਆ ਕਰਦਾ। ਪੁਰਾਣਾ ਨੂੰ ਐਂ ਧੌਂਕਣਾ ਢਿੱਡ ਦੇ ਅੰਦਰ ਵੀ, ਜਿਵੇਂ ਧੌਂਕਣੀ ਹਿਲਦੀ ਹੁੰਦੀ ਹੈ, ਅੰਦਰ ਬਾਹਰ ਅੰਦਰ ਬਾਹਰ ਜ਼ੋਰ ਜ਼ੋਰ ਨਾ ਹਿਲਾਉਣੀ, ਜ਼ੋਰ ਜ਼ੋਰ ਦੀ ਸਾਹ ਕੱਢਣਾ, ਜ਼ੋਰ ਜ਼ੋਰ ਦੀ ਖਿੱਚਣਾ। ਇਹਦੇ ਬਾਅਦ ਬਸਤੀ ਹੁੰਦੀ ਹੈ, ਨਿਊਲੀ ਹੁੰਦੀ ਹੈ, ਤ੍ਰਾਟਕ ਹੁੰਦਾ, ਪਸਰਾ ਹੁੰਦਾ। ਇਹ ਮੁਦਰਾ ਨੇ ਸਾਰੀਆਂ ਹੱਠ ਯੋਗ ਦੀਆਂ, ਅਤੇ ਇਹਦੇ ਨਾਲ ਪਾਠੀ ਹੁੰਦੀ ਹੈ, ਜੀਭ ਲੰਮੀ ਕਰਕੇ ਨੱਕ ਤੱਕ ਚਲੀ ਜਾਣੀ, ਉੱਪਰ ਭਵਾਂ ਤੱਕ, ਫਿਰ ਉਹਨੂੰ ਗਲ 'ਚ ਇਕੱਠੀ ਕਰਕੇ ਦੇ ਲੈਣਾ, ਫਿਰ ਪ੍ਰਾਣਾਯਾਮ ਕਰਕੇ ਦਿਮਾਗ ਵੱਲ ਨੂੰ ਸਾਹ ਖਿੱਚਣੇ, ਜਾਂ ਹੇਠਲੀ ਨਾੜੀ ਨੂੰ ਖਿੱਚਣੇ ਅਤੇ ਭੁਜੰਗਾ ਨਾੜੀ ਨੂੰ ਲਾਂਭੇ ਕਰ ਦੇਣਾ, ਅਤੇ ਕੁੰਡਲਨੀ ਜਗਾ ਲੈਣੀ। ਕੁੰਡਲਨੀ ਨੂੰ ਜਗਾ ਕੇ ਫਿਰ ਰੀੜ੍ਹ ਦੀ ਹੱਡੀ 'ਚ ਉੱਪਰ ਚਾੜਨੀ, 6 ਚੱਕਰ ਨੇ, ਮੂਲਾਧਾਰ ਚੱਕਰ ਤੋਂ ਲੈ ਕੇ ਅੱਧਾ ਚੱਕਰ ਤੱਕ। ਕਹਿੰਦੇ ਫਿਰ ਐਂ ਕੁੰਡਲਨੀ ਉੱਪਰ ਚਾੜਦੇ ਨੇ, ਜੇ ਕੁੰਡਲਨੀ ਗਲਤ ਹੋ ਜਾਵੇ ਤਾਂ ਸਰੀਰ ਰੋਗੀ ਕੁਸ਼ਟੀ ਹੋ ਜਾਂਦਾ, ਫਟ ਜਾਂਦਾ, ਫੋੜੇ ਨਿਕਲ ਆਉਂਦੇ ਨੇ, ਫਿਰ ਆਦਮੀ ਬਹੁਤ ਦੁਖੀ ਹੁੰਦਾ, ਡਾਕਟਰਾਂ ਤੋਂ ਇਲਾਜ ਨਹੀਂ ਇਸ ਚੀਜ਼ ਦਾ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਦੂਜੇ ਹੁੰਦੇ ਨੇ ਖੱਟ ਕਰਨ, ਜਿਹਨੂੰ ਕਹੇ ਸੰਧਿਆ, ਜਪ, ਹੋਮ, ਇਸ਼ਨਾਨ, ਦੇਵ ਅਰਚਾ, ਪੂਜਾ, ਇਹ ਘਰਾਂ 'ਚ ਨਹੀਂ ਹੁੰਦੀ, ਕਹਿੰਦੇ ਘਰ ਛੱਡਣਾ ਪੈਂਦਾ। ਮਹਾਰਾਜ ਕਹਿੰਦੇ ਬੜਿਆਂ ਬੜਿਆਂ ਨੇ ਕਰਕੇ ਦੇਖੇ, ਸਾਰਿਆਂ ਨੂੰ ਪਤਾ ਹੈ ਵੀ ਬਾਬਾ ਫਰੀਦ ਮਾਤਾ ਉਸਦੀ ਬੜੀ ਚੰਗੀ ਸੀ। ਮਾਤਾ ਨੇ 5 ਸਾਲ ਦੀ ਉਮਰ ਵਿੱਚ ਉਸਦਾ ਨਿਹਚਾ ਬਣਾ ਦਿੱਤਾ। ਕਹਿੰਦੇ ਫਰੀਦਾ ਤਸਵੀ ਫੇਰਿਆ ਕਰ, ਅੱਲਾ ਦਾ ਨਾਮ ਲਿਆ ਕਰ। ਕਹਿੰਦਾ ਮਾਤਾ ਅੱਲਾ ਕੀ ਦਿੰਦਾ? ਬੱਚਾ ਹੈ, ਬੱਚੇ ਨੂੰ ਕੋਈ ਨਾ ਕੋਈ ਗੱਲ ਹੋਣੀ ਚਾਹੀਦੀ ਹੈ ਸਾਹਮਣੇ। ਕਹਿੰਦੇ ਉਹ ਸ਼ੱਕਰ ਖਾਂਦਾ ਹੁੰਦਾ, ਕਹਿੰਦੇ ਅੱਲਾ ਸ਼ੱਕਰ ਦਿੰਦਾ। ਕਹਿੰਦਾ ਫਿਰ ਤਾਂ ਮੈਂ ਫੇਰਿਆ ਕਰ। ਉਹਨੇ ਮਾਲਾ ਲੈ ਲੈਣੀ ਅਤੇ ਫੇਰਨੀ, ਉਹਦੇ ਬਾਅਦ ਜਦ ਆਪਣਾ ਮਸੱਲਾ ਚੱਕਣਾ, ਆਸਣ ਚੁੱਕਣਾ, ਤਾਂ ਹੇਠਾਂ ਮਾਤਾ ਨੇ ਚੁੱਪ ਕਰਕੇ ਪੂੜੀ ਧਰ ਦੇਣੀ ਸ਼ੱਕਰ ਦੀ। ਇੱਕ ਵਾਰੀ ਐਸਾ ਹੋਇਆ ਕਿ ਆਪ ਚਲੇ ਗਏ, ਭਜਨ ਕਰਨ ਦਾ ਮੌਕਾ ਹੋ ਗਿਆ, ਅਤੇ ਇਹਨੇ ਖੁੰਡੀ ਲੈ ਕੇ ਕੀਲੇ ਦੇ ਨਾਲ ਉਹ ਮਾਲਾ ਲਾ ਲਈ ਅਤੇ ਬੈਠ ਗਿਆ, ਆਸਣ ਚੁੱਕ ਲਿਆ ਸੰਦੂਕ ਤੋਂ ਅਤੇ ਬੈਠ ਗਿਆ, ਮਾਲਾ ਫੇਰੀ। ਅਤੇ ਉਹਦੇ ਬਾਅਦ ਮਾਤਾ ਨੂੰ ਫਿਕਰ ਹੋਇਆ ਵੀ ਅੱਜ ਫਰੀਦ ਕੀ ਕਰੂਗਾ, ਜੇ ਨਾ ਸ਼ੱਕਰ ਨਿਕਲੀ ਮੈਂ ਕਿਹੜਾ ਬਹਾਨਾ ਲਾਉਂਗੀ। ਮਾਤਾ ਵਾਪਸ ਆ ਗਈ, ਕਹਿੰਦੀ ਫਰੀਦਾ ਤਸਵੀ ਫੇਰੀ? ਕਹਿੰਦੀ ਹਾਂ ਮਾਤਾ। ਸ਼ੱਕਰ ਮਿਲੀ? ਡਰਦੀ ਡਰਦੀ ਨੇ ਪੁੱਛਿਆ। ਕਹਿੰਦਾ ਮਾਤਾ ਆਹ ਦਿਖਾਵਾਂ, ਉਂਗਲੀ ਫੜ ਕੇ ਲੈ ਗਿਆ, ਭਾਂਡੇ ਭਰੇ ਪਏ ਨੇ ਸ਼ੱਕਰ ਨਾਲ। ਕਹਿੰਦੀ ਆਹ ਕਿੱਥੋਂ ਆ ਗਏ? ਕਹਿੰਦੇ ਅੱਜ ਤਾਂ ਖੁਦਾ ਨੇ ਬਹੁਤੀ ਉਹ ਦੇ ਦਿੱਤੀ, ਅੱਗੇ ਤਾਂ ਪੂਰੀ ਹੋ ਜਾਂਦਾ ਸੀ। ਪਤਾ ਲੱਗ ਗਿਆ ਮਾਤਾ ਨੂੰ ਵੀ ਸ਼ਬਦ ਸਿੱਧ ਕਰ ਲਿਆ ਇਹਨੇ। ਨੇਚੇ ਦੇ ਨਾਲ ਕੋਈ ਸ਼ਬਦ ਪੜ੍ਹ ਲਓ, ਪਰਮੇਸ਼ੁਰ ਦਾ ਨਾਮ ਲੈ ਲਓ, ਕੋਈ ਸ਼ਬਦ ਪੜ੍ਹ ਲਓ, ਉਹ ਸ਼ਬਦ ਵਾਰ ਵਾਰ ਪੜ੍ਹਿਆ ਸਿੱਧ ਹੋ ਜਾਇਆ ਕਰ। ਫਿਰ ਪਰਤਾਉਣਾ ਕੀਤਾ, ਕਹਿੰਦੀ ਬੇਟਾ ਅੱਜ ਆਪਣੇ ਰਾਸ਼ਨ ਨਹੀਂ ਹੈ, ਜਦ ਕਰੇ ਇਬਾਦਤ ਕਰਕੇ ਹਟੇਗਾ, ਕਹੀਂ ਅੱਲਾ ਤਾਲਾ ਨੂੰ ਵੀ ਸਾਨੂੰ ਇੱਕ ਡੰਗ ਦਾ ਰਾਸ਼ਨ ਦੇ। ਆਪ ਚਲੀ ਗਈ ਅਤੇ ਇਸੇ ਤਰ੍ਹਾਂ ਕਰਿਆ, ਗੱਡੇ ਭਰੇ ਹੋਏ ਰਾਸ਼ਨ ਦੇ ਆ ਗਏ। ਕਹਿੰਦੇ ਫਰੀਦ ਦਾ ਹੀ ਘਰ ਹੈ? ਕਹਿੰਦੇ ਹਾਂ। ਕਹਿੰਦੇ ਕੀ ਹੈ? ਕਹਿੰਦੇ ਰਾਸ਼ਨ। ਕਹਿੰਦੇ ਅਸੀਂ ਤਾਂ ਇੱਕ ਡੰਗ ਦਾ ਮੰਗਿਆ। ਕਹਿੰਦਾ ਨਹੀਂ, ਤੈਂ ਇਹ ਨਹੀਂ ਕਿਹਾ ਵੀ ਸਾਡੇ ਡੰਗ ਦਾ, ਜਿੱਡਾ ਵੱਡਾ ਰੱਬ ਉੱਡਾ ਹੀ ਵੱਡਾ ਉਹਦਾ ਡੰਗ ਹੈ, ਸਾਰਾ ਹੀ ਘਰ ਭਰਤਾ। ਮਾਤਾ ਆਈ, ਕਹਿੰਦੀ ਫਰੀਦਾ ਰਾਸ਼ਨ ਮੰਗਿਆ? ਕਹਿੰਦਾ ਮਾਤਾ ਅੰਦਰ ਆ ਕੇ ਦੇ, ਥੌ ਨਹੀਂ ਪੈਰ ਧਰ, ਬੋਰੀਆਂ ਬੋਰੀਆਂ ਲੱਗੀਆਂ ਪਈਆਂ, ਭਾਂਡੇ ਭਰੇ ਪਏ ਨੇ। ਮਾਤਾ ਨੇ ਸਮਝ ਲਿਆ ਵੀ ਇਹਦਾ ਇਹਨੂੰ ਸ਼ਬਦ ਦੀ ਸਿੱਧੀ ਹੋ ਗਈ। ਸੋ ਇਸੇ ਤਰ੍ਹਾਂ ਕਰਾਉਂਦੀ ਰਹੀ ਜੇ 18 ਸਾਲ ਦਾ ਹੋਇਆ। ਕਹਿੰਦੀ ਫਰੀਦਾ ਹਨੂਜ ਦਿੱਲੀ ਦੂਰ ਅਸਤ, ਅਜੇ ਦਿੱਲੀ ਬੜੀ ਦੂਰ ਹੈ। ਜਿਸ ਪਰਮ ਪਦ ਨੂੰ ਪ੍ਰਾਪਤ ਕਰਨਾ ਹੈ ਉਹਦੇ ਵਾਸਤੇ ਤੈਨੂੰ ਤਪ ਕਰਨਾ ਪਏਗਾ। ਸੋ ਮਾਤਾ ਨੇ ਤਪ ਕਰਨ ਵਾਸਤੇ, ਹੱਠ ਕਸ਼ਟ ਯੋਗ ਕਰਨ ਵਾਸਤੇ ਬਾਬੇ ਫਰੀਦ ਨੂੰ ਭੇਜ ਦਿੱਤਾ। ਕਹਿਣ ਲੱਗਿਆ, ਮਾਤਾ ਮੈਨੂੰ ਤਾਂ ਪਤਾ ਨਹੀਂ ਤਪ ਕਿਵੇਂ ਕਰੀਦਾ, ਮੈਨੂੰ ਕੋਈ ਕਿਰਪਾ ਕਰਕੇ ਦੱਸੋ ਤਾਂ ਸਹੀ। ਕਹਿੰਦੀ ਫਰੀਦਾ ਤਪ ਦੇਖ ਲਈ, ਉੱਥੇ ਤਪੀਏ ਕਰਦੇ ਹੋਣਗੇ ਜੰਗਲ 'ਚ, ਪਰ ਮੈਂ ਤਿੰਨ ਗੱਲਾਂ ਤੈਨੂੰ ਕਹਿਣੀਆਂ। ਵੀ ਇੱਕ ਤਾਂ ਤੂੰ ਕਿਲੇ ਵਿੱਚ ਰਹੀਂ, ਬਾਹਰ ਨਾ ਨਿਕਲ। ਦੂਸਰਾ ਤੂੰ ਰੇਸ਼ਮੀ ਗਦੈਲਿਆਂ 'ਤੇ ਪਈ। ਤੀਸਰਾ ਤੂੰ ਨਰਮ ਪ੍ਰਸ਼ਾਦ, ਕੜਾਹ ਪ੍ਰਸ਼ਾਦ ਵਗੈਰਾ ਇਹੋ ਜਿਹੇ 36 ਪ੍ਰਕਾਰ ਦੇ ਭੋਜਨ ਛਕ। ਫਰੀਦ ਦਾ ਸਿਰ ਚਕਰਾ ਗਿਆ। ਕਹਿਣ ਲੱਗਿਆ, ਮਾਤਾ ਮੈਂ ਤਾਂ ਕੱਖ ਵੀ ਨਹੀਂ ਸਮਝਿਆ। ਇੱਕ ਪਾਸੇ ਤਾਂ ਤੂੰ ਮੈਨੂੰ ਜੰਗਲਾਂ 'ਚ ਭੇਜਦੀਆਂ, ਉੱਥੇ ਕਿਲੇ ਕਿਹਨੇ ਬੁਲਾਏ ਨੇ, ਕਿਹਨੇ ਉੱਥੇ ਰੇਸ਼ਮੀ ਗਦੈਲੇ ਮੈਨੂੰ ਦੇਣੇ ਨੇ, ਕਿਹਨੇ 36 ਪ੍ਰਕਾਰ ਦੇ ਭੋਜਨ ਦੇਣੇ ਨੇ। ਕਹਿੰਦੀ, ਬੇਟਾ ਜਿਨ੍ਹਾਂ ਸਾਧਾ ਸੰਤਾਂ ਜਾਣਾ ਉਹਨਾਂ ਨੇ ਤੇਰੇ ਨਾਲ ਗੱਲ ਖੋਲ੍ਹ ਕੇ ਨਹੀਂ ਕਰਨੀ, ਉਹਨਾਂ ਨੇ ਸੰਕੇਤ ਦੇਣੇ ਨੇ, ਰਮਜ਼ ਦੇਣੀ ਹੈ, ਸਮਝਣੀ ਪੈਣੀ ਹੈ ਤੈਨੂੰ। ਵੱਡੀ ਵੱਲ ਖੋਲ੍ਹ ਕੇ ਨਹੀਂ ਕਰਨੀ, ਰਮਜ਼ ਮਾਰਨਗੇ, ਸਮਝ ਲਈ। ਕਹਿੰਦੀ, ਕਿਲਾ ਮੈਂ ਕਹਿੰਦੀ ਹਾਂ ਜਿੱਥੇ ਸਤਸੰਗ ਹੁੰਦਾ ਹੋਵੇ, ਸਾਧੂ ਹੋਣ, ਉੱਥੇ ਰਹਿਣਾ। ਬਾਹਰ ਨੂੰ ਮਾਇਆ, ਬਾਹਰ ਗਏ ਨੂੰ ਮਾਇਆ ਪੈ ਜਾਏਗੀ। ਇਕੱਲੇ ਸੰਤ ਨੂੰ ਨਹੀਂ ਮਾਇਆ ਛੱਡਦੀ ਹੁੰਦੀ, ਛੱਡ ਲੈਂਦੀ ਹੁੰਦੀ ਆ, ਸੰਗਤ ਵਿੱਚ ਸੰਤ ਬਚਿਆ ਰਹਿੰਦਾ। ਦੂਸਰਾ, 36 ਪ੍ਰਕਾਰ ਦੇ ਭੋਜਨ, ਜਦ ਹੱਦ ਤੋਂ ਜ਼ਿਆਦਾ ਭੁੱਖ ਲੱਗ ਜਾਏ, ਉਸ ਵੇਲੇ ਰੁੱਖੀਆਂ ਰੋਟੀਆਂ ਹੀ ਤੈਨੂੰ ਐਂ ਲੱਗਣਗੀਆਂ। ਬਈ ਇਹ 36 ਪ੍ਰਕਾਰ ਦੇ ਭੋਜਨ ਖਾਣ ਵਾਲਿਆਂ ਨੂੰ ਦਵਾਈਆਂ ਲੈਣ ਪੈਣੀਆਂ ਡਾਕਟਰਾਂ ਤੋਂ, ਵੀ ਮੇਰੇ ਹਜ਼ਮ ਨਹੀਂ ਜੀ ਹੁੰਦਾ, ਚੂਰਨ ਦਿਓ, ਕੋਈ ਦਵਾਈ ਦਿਓ। ਤੇਰੇ ਹਜ਼ਮ ਵੀ ਹੋਏਗਾ ਅਤੇ ਤੈਨੂੰ ਸਵਾਦ ਵੀ ਲੱਗੇਗਾ। ਅਤੇ ਰੇਸ਼ਮੀ ਗਦੈਲੇ ਉਹ ਨੇ ਜਿਹੜੇ ਰੇਸ਼ਮੀ ਗਦੈਲਿਆਂ 'ਤੇ ਪੈਂਦੇ ਨੇ, ਉਹਨਾਂ ਨੂੰ ਪੁੱਛ ਵੀ ਨੀਂਦ ਆਉਂਦੀ ਹੈ, ਕਹਿੰਦੇ ਨਾ। ਡਾਕਟਰ ਜੀ ਮੈਨੂੰ ਕੋਈ ਗੋਲੀ ਦਿਓ ਕੰਪੋਸਟ ਦੀ, ਮੈਨੂੰ ਨੀਂਦ ਆ ਜਾਵੇ। ਕਹਿੰਦੇ, ਭਜਨ ਕਰਨ ਵਾਲੇ ਨੂੰ ਜਦ ਹੱਦ ਤੋਂ ਜ਼ਿਆਦਾ ਨੀਂਦ ਆਵੇ, ਚਾਹੇ ਧਰਤੀ 'ਤੇ ਡਲਿਆਂ 'ਤੇ ਪੈ ਜਾਵੇ, ਰੋੜਾਂ 'ਤੇ ਪੈ ਜਾਵੇ, ਉਹ 36 ਇਹ ਬਿਸਤਰੇ ਹੀ ਹੁੰਦੇ। ਸੋ ਬਾਬੇ ਫਰੀਦ ਨੂੰ ਭੇਜ ਦਿੱਤਾ, ਆਪਨੇ ਤਪ ਹੱਠ ਬਹੁਤ ਆਰਾਮ ਕਰ ਦਿੱਤਾ, ਬੇਅੰਤ ਕਿਸਮ ਦੇ ਸਾਧਨ ਕਰਦਾ। ਖੜ੍ਹਾ ਰਹਿੰਦਾ ਤਾਂ ਕਈ ਕਈ ਦਿਨ ਖੜ੍ਹਾ ਰਹਿੰਦਾ, ਖੂਹ ਵਿੱਚ ਲੜਕਦਾ ਤਾਂ ਲੜਕਦਾ ਹੀ ਰਹਿੰਦਾ, ਕਿਉਂਕਿ ਹੱਠ ਯੋਗ ਕਰ ਰਿਹਾ। ਆਸਾ ਇਹ ਰੱਖੀ ਬੈਠਾ ਹੈ ਕਿ ਮੈਨੂੰ ਪ੍ਰਭੂ ਮਿਲ ਜਾਵੇ। ਇੱਕ ਦਿਨ ਖੜ੍ਹਾ ਹੈ ਅਤੇ ਸਵੇਰੇ ਸਵੇਰੇ ਉੱਥੇ ਆਇਆ ਇੱਕ ਲੁਹਾਰ, ਸਿਰ 'ਤੇ ਕੜਾ ਹੈ ਅਤੇ ਮੋਢੇ 'ਤੇ ਕੁਹਾੜਾ ਰੱਖਿਆ ਹੋਇਆ ਹੈ, ਅਤੇ ਪੋਹ ਪਟਾਲਾ ਜਿਹਾ ਹੋਇਆ, ਸਾਫ ਦਿਸਦਾ ਨਹੀਂ। ਫਰੀਦ ਖੜਾ ਇੱਕ ਦਰਖਤ ਦੇ ਕੋਲ, ਉਹਨੇ ਕਿਹਾ ਵੀ ਆਹ ਦਰਖਤ ਸੁੱਕਿਆ ਹੋਇਆ, ਚੱਲ ਇੱਥੇ ਹੀ ਵੱਢ ਲੈਂਦੇ ਹਾਂ। ਇਹ ਦੇਖਣ ਵਾਸਤੇ ਸੁੱਕਾ ਹੈ ਕਿ ਗਿੱਲਾ ਹੈ। ਉਸਨੇ ਕੁਹਾੜੇ ਦਾ ਪੀਣ ਮਾਰਿਆ, ਪੀਣ ਮਾਰਿਆ ਤਾਂ ਬਾਬੇ ਫਰੀਦ ਦਾ ਜੋ ਲਿਵ ਲੱਗੀ ਹੋਈ ਸੀ, ਇੱਕ ਪਾਸੇ ਧਿਆਨ ਲੱਗਿਆ ਸੀ, ਟੁੱਟ ਗਿਆ। ਕਰਸ ਨਹੀਂ ਕਰੀ, ਕੋਈ ਬਾਤ ਦਵਾ ਨਹੀਂ ਦਿੱਤੀ, ਸਮਝ ਗਿਆ ਇਹ ਵੀ ਕੁਛ ਟੋਲਦਾ ਫਿਰਦਾ ਅਤੇ ਮੈਂ ਵੀ ਕੁਛ ਟੋਲਦਾ ਫਿਰਦਾ। ਟੋਲ ਸਾਡੀ ਦੋਹਾਂ ਦੀ ਬਰਾਬਰ ਹੈ, ਲੇਕਿਨ ਇਹਦੀ ਟੋਲ ਅਤੇ ਮੇਰੀ ਟੋਲ ਦੇ ਵਿੱਚ ਫਰਕ ਹੈ। ਇਸ ਤਰ੍ਹਾਂ ਫਰਮਾਨ ਕਰ, ਤੂੰ ਵੀ ਕੁਛ ਪਾਲਦਾ ਫਿਰਦਾ, ਮੈਂ ਵੀ ਕੁਛ ਪਾਲਦਾ ਫਿਰਦਾ, ਤੂੰ ਕੋਲਿਆਂ ਵਾਸਤੇ ਲੱਕੜੀ ਪਾਲਦਾ ਪਰ ਮੈਂ ਪਰਮੇਸ਼ਰ ਨੂੰ ਪਾਲਦਾ ਫਿਰਦਾ। ਸੋ ਇਸ ਤਰ੍ਹਾਂ ਦੀ ਕਠਨ ਤਪੱਸਿਆ, ਖਾਣਾ ਪੀਣਾ ਛੱਡਿਆ ਹੋਇਆ। ਉਸ ਵੇਲੇ ਦੇ ਬਾਬਾ ਫਰੀਦ ਜੀ ਦੇ ਸ਼ਲੋਕ ਨੇ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਕੜੇ ਸਹਿਣਗੇ ਦੁੱਖ। ਐਸੀ ਬਾਤ ਨਹੀਂ ਹੈ, ਤਪ ਤਿਆਗ ਆਦਮੀ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ, ਨਹੀਂ ਆਦਮੀ ਆਲਸੀ ਹੋ ਜਾਂਦਾ। ਲੇਕਿਨ ਮਹਾਰਾਜ ਇਹ ਦੱਸਦੇ ਨੇ ਵੀ ਜੇ ਨਿਰਾ ਇਸ ਗੱਲ 'ਤੇ ਰਹੇ ਫਿਰ ਗੱਲ ਗਲਤ ਹੈ। ਤਪ ਵੀ ਹੋਣਾ ਚਾਹੀਦਾ ਅੰਮ੍ਰਿਤ ਵੇਲੇ ਜਾਗਦਾ, ਉਹ ਤਪ ਨਹੀਂ ਹੈ ਜਦੋਂ ਸਾਰੇ ਸੁੱਤੇ ਪਏ ਹੁੰਦੇ ਨੇ, ਉਹ ਉੱਠ ਕੇ ਬੈਠਾ ਹੁੰਦਾ, ਠੰਡੇ ਪਾਣੀ 'ਚ ਇਸ਼ਨਾਨ ਕਰਦਾ, ਜਦੋਂ ਸਾਰੇ ਠੋਰ ਠੋਰ ਕਰਦੇ ਨੇ ਉਹ ਤਪ ਹੈ। ਨਹੀਂ ਤਾਂ ਆਦਮੀ ਸੁਸਤ ਹੋ ਜਾਇਆ ਕਰਦਾ। ਖਾਣਾ ਪੀਣਾ ਵੀ ਜਿਹੜਾ ਸਿਹਤ ਦੇ ਮੁਤਾਬਕ, ਜਿਸ ਦੇਰੀ ਦੇ ਨਾਲ ਪ੍ਰਭੂ ਪ੍ਰਾਪਤੀ ਕਰਨੀ ਹੈ ਉਸਨੂੰ ਸੰਜਮ ਦੇ ਨਾਲ ਖੁਰਾਕ ਦਿਉ, ਭੁੱਖੀ ਵੀ ਨਾ ਰੱਖੋ। ਪਰ ਉਸ ਵੇਲੇ ਜਿਹੜਾ ਵਿਰਾਗੀ ਪੁਰਸ਼ ਹੁੰਦਾ ਹੈ ਉਹਦੀ ਬਿਰਤੀ ਆਪਣੀ ਹੁੰਦੀ ਹੈ, ਖਾਣਾ ਪੀਣਾ ਛੱਡ ਦਿੱਤਾ, ਇਸ ਤਰ੍ਹਾਂ ਦੇ ਨਾਲ ਸਰੀਰ ਸੁੱਕ ਗਿਆ। ਫਰੀਦ ਨੇ ਖਿਆਲ ਕਰਿਆ ਬਈ ਮਾਂ ਨੂੰ ਮਿਲਿਆ ਹੀ ਇਹ 12 ਸਾਲ ਲੰਘ ਗਏ, ਅਤੇ ਜਦੋਂ ਵਾਪਸ ਜਾਂਦਾ ਹੈ ਬਸਤੀ ਤੋਂ ਥੋੜ੍ਹਾ ਪਿੱਛੇ ਰਹਿ ਗਿਆ, ਉਸ ਵੇਲੇ ਖਿਆਲ ਆਇਆ ਵੀ ਕੁਛ ਮੇਰੇ ਵਿੱਚ ਆ ਵੀ ਗਿਆ ਕਿ ਨਹੀਂ ਆ ਗਿਆ। ਦਰਖਤ ਥੱਲੇ ਬੈਠਾ ਸੀ, ਸੰਘਣਾ ਦਰਖਤ ਸੀ, ਬਹੁਤ ਸਾਰੀਆਂ ਚਿੜੀਆਂ ਦੁਪਹਿਰ ਦੇ ਮੌਕੇ ਆਰਾਮ ਕਰਦੀਆਂ ਸੀ, ਲੇਕਿਨ ਆਪਣੀ ਖੁਸ਼ੀ ਵਿੱਚ ਆਪਣੀ ਬੋਲੀ 'ਚ ਗਾ ਰਹੀਆਂ ਸੀ। ਤਪ ਕਰਨ ਵਾਲੇ ਦੇ ਮਨ 'ਚ ਕ੍ਰੋਧ ਵੱਧ ਜਾਂਦਾ, ਨਾਮ ਜਪਣ ਵਾਲੇ ਦੇ ਮਨ ਵਿੱਚ ਪਿਆਰ ਵੱਧ ਜਾਂਦਾ, ਦੋਹਾਂ ਦਾ ਉਲਟਾ ਅਸਰ ਹੁੰਦਾ। ਉਹ ਸਰਾਪ ਦਿੰਦਾ, ਉਹ ਭਲਾ ਚਾਹੁੰਦਾ, ਸਭ ਦਾ ਵਰ ਦਿੰਦਾ। ਚਿੜੀਆਂ ਚੀ ਚੀ ਕਰਦੀਆਂ, ਚੰਗੀਆਂ ਨਾ ਲੱਗੀਆਂ। ਦਰਵੇਸ਼ ਦਾ ਜੋ ਮਨ ਸੀ ਇਨਕਨਵੀਨੀਅੰਸ ਵਿੱਚ ਆ ਗਿਆ, ਨਾ ਮੁਆਫਕਤਾ ਮਹਿਸੂਸ ਕਰੀ, ਉੱਪਰ ਨੂੰ ਦੇਖਿਆ ਕਹਿੰਦਾ ਮਰ ਜਾਓ, ਦੜਾਮ ਦੜਾਮ ਕਰਕੇ ਸਾਰੀਆਂ ਹੀ ਮਰ ਗਈਆਂ, ਧਰਤੀ 'ਤੇ ਗਿਰ ਗਈਆਂ। ਦੇਖਦਾ ਵੀ ਇਹ ਤਾਂ ਮੈਂ ਮਾੜਾ ਕੰਮ ਕਰਿਆ, ਜ਼ਿੰਦਗੀ ਅੱਲਾ ਲੈਂਦਾ ਅੱਲਾ ਦਿੰਦਾ, ਇਹ ਮੈਂ ਕੀ ਕੰਮ ਕਰਿਆ। ਪਛਤਾਵਾ ਆ ਗਿਆ, ਕਹਿੰਦਾ ਅੱਛਾ ਜਿਉਂ, ਉਹ ਜਿਉਂਦੀਆਂ ਹੋ ਗਈਆਂ। ਬੜੀ ਮਨ ਵਿੱਚ ਖੁਸ਼ੀ ਆਈ ਵੀ ਬੜੀ ਤਾਕਤ ਆ ਗਈ, ਮਾਰ ਵੀ ਸਕਦਾ ਅਤੇ ਜਿਉਂਦਾ ਵੀ ਕਰ ਸਕਦਾ। ਬਾਹਰ ਆ ਗਿਆ, ਪਾਣੀ ਦੀ ਬੜੀ ਪਿਆਸ ਲੱਗੀ, ਖੂਹ ਦੇ ਉੱਤੇ ਇੱਕ 22 ਸਾਲ ਦੀ ਬੀਬੀ ਡੋਲ ਕੱਢਦੀ ਹੈ, ਡੋਲ ਦਿੰਦੀ ਹੈ, ਡੋਲ ਕੱਢਦੀ ਹੈ, ਡੋਲ ਦਿੰਦੀ ਹੈ। ਕਹਿੰਦਾ ਬੇਟਾ ਪਾਣੀ ਪਿਲਾਓ। ਬੀਬਾ ਜਲ ਪਿਲਾਓ, ਦਰਵੇਸ਼ ਖੜਾ ਮੰਨਦਾ, ਕੁਛ ਅਭਿਮਾਨ ਹੈ ਮਨ ਵਿੱਚ, ਮੈਂ ਤਪਸੀ ਹਾਂ, ਮੇਰਾ ਸਤਿਕਾਰ ਕਰਨ, ਮੇਰੇ ਵਿੱਚ ਤਾਕਤ ਹੈ ਮਾਰਨ ਜਵਾਉਣ ਦੀ। ਲੜਕੀ ਨੇ ਪਰਵਾਹ ਨਾ ਕਰੀ, ਖੜਾ ਦੇਖਦਾ ਇਹਨੇ ਨੂੰ ਕੋਈ ਬੰਦਾ ਅਣਜਾਣ ਆਇਆ ਉਹਨੂੰ ਪਿਲਾਤਾ। ਕਹਿੰਦਾ ਬੀਬਾ ਦਰਵੇਸ਼ ਖੜਾ ਹੈ, ਪਿਆਸਾ ਹੈ, ਜਲ ਜਲਦੀ ਪਿਲਾਓ, ਰੋਹ ਹੈ ਗੱਲ ਕਹਿਣ। ਕਹਿੰਦੀ ਬਾਬਾ ਇਹ ਚਿੜੀਆਂ ਨਹੀਂ ਵੀ ਮਾਰ ਦੇਗਾ ਅਤੇ ਜਿਉਂਦੀਆਂ ਕਰ ਦੇਗਾ। ਸਰਲ ਕਰਕੇ ਸਾਰੇ ਸਰੀਰ ਦੇ ਅੰਦਰ ਇੱਕ ਲਹਿਰ ਜੀ ਬਾਗੀ ਵੀ ਹੈ, ਇਹ ਪਾਣੀ ਇੱਥੇ ਭਰਦੀ ਹੈ, ਮੈਂ 10 ਮੀਲ ਪਿੱਛੇ ਕੰਮ ਕਰਿਆ, ਭੁੱਲ ਗਈ ਪਿਆਸ, ਖਤਮ ਹੋ ਗਈ, ਇੱਕੋ ਲਾਲਸਾ ਰਹਿ ਗਈ ਵੀ ਮੈਨੂੰ ਨਹੀਂ ਪਤਾ ਲੱਗਦਾ ਇਹ ਪਾਣੀ ਕਿਉਂ ਡੋਲਦੀ ਹੈ, ਅਤੇ ਮੇਰੇ ਨਾਲ ਤਾਂ ਇਹ ਬਹੁਤੀ ਹੋਈ। ਬੈਠ ਗਿਆ ਅਤੇ ਉਹਨੇ ਹੌਲੀ ਹੌਲੀ ਪਾਣੀ ਡੋਲਦੀ ਰਹੀ ਡੋਲਦੀ ਰਹੀ, ਅਤੇ ਫਿਰ ਆਵਾਜ਼ ਮਾਰੀ ਆਓ ਦਰਵੇਸ਼ ਸਾਈਂ ਹੁਣ ਜਲ ਪੀਓ। ਕਹਿੰਦਾ ਬੀਬਾ ਮੇਰੀ ਪਿਆਸ ਮਰ ਗਈ, ਮੈਨੂੰ ਹੁਣ ਪਾਣੀ ਦੀ ਲੋੜ ਨਹੀਂ ਰਹੀ, ਮੈਨੂੰ ਪਹਿਲਾਂ ਇਹ ਦੱਸ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਚਿੜੀਆਂ ਮਾਰੀਆਂ ਜਿਉਂਦੀਆਂ। ਕਹਿੰਦੀ ਬਾਬਾ ਅਸੀਂ ਇਸਤਰੀਆਂ ਤੇਰੇ ਮੰਗਣ ਜਪ ਤਪ ਨਹੀਂ ਅਸੀਂ ਕਰ ਸਕਦੀਆਂ, ਘਰੋਂ ਬਾਹਰ ਨਹੀਂ ਜਾ ਸਕਦੀਆਂ, ਵਿਆਹੀ ਹੋਈ ਹਾਂ, ਘਰ ਵਿੱਚ ਰਹਿਣਾ। ਪਰ ਸਾਨੂੰ ਮਹਾਂਪੁਰਸ਼ਾਂ ਨੇ ਇਹ ਦੱਸਿਆ ਹੈ ਕਿ ਜੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਮੰਨੇ, ਪਰਮੇਸ਼ਰ ਭਾਵਨਾ 'ਚ ਰਹੇ ਅਤੇ ਉਹਦੀ ਸੇਵਾ ਕਰੇ ਤਨੋ ਮਨੋ, ਕਹਿੰਦੇ ਉਹਦੇ ਵਿੱਚ ਸ਼ਕਤੀਆਂ ਆ ਜਾਂਦੀਆਂ, ਸੋਝੀ ਆ ਜਾਂਦੀ ਹੈ। ਸੋ ਮੈਂ ਜਦ ਤੋਂ ਮੇਰਾ ਵਿਆਹ ਹੋਇਆ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਮੰਨਦੀ ਹਾਂ। ਉਹ ਵੀ ਪ੍ਰਭੂ ਦੇ ਪਿਆਰੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ, ਜਾਗ ਕੇ ਸਿਮਰਨ 'ਚ ਬਹਿੰਦੇ ਨੇ, ਅਤੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸੇਵਾ ਕਰਨ ਦੇ ਨਾਲ ਮੇਰੇ ਨੇਤਰ ਖੁੱਲ੍ਹ ਗਏ ਅਤੇ ਮੈਨੂੰ ਤੇਰੀਆਂ ਚਿੜੀਆਂ ਵੀ ਦਿਸਦੀਆਂ ਅਤੇ ਜਿੱਥੇ ਮੈਂ ਪਾਣੀ ਪਾਉਂਦੀ ਹਾਂ ਉਹ ਵੀ ਮੈਨੂੰ ਨਜ਼ਰ ਆ ਜਾਂਦਾ। ਕਹਿੰਦਾ ਬੀਬਾ ਮੇਰੀ ਨਿਗ੍ਹਾ ਨਹੀਂ ਹੈ, ਕਿਰਪਾ ਕਰਕੇ ਮੈਨੂੰ ਦੱਸ ਜੇ ਪਾਣੀ ਕਾਹਦੇ ਵਾਸਤੇ ਡੋਲਦੀ ਹੈ। ਕਹਿੰਦੀ ਬਾਬਾ ਮੇਰੀ ਭੈਣ ਬਾਹਰ ਗਈ ਹੋਈ ਸੀ, ਉਹਦੇ ਘਰ ਨੂੰ ਅੱਗ ਲੱਗ ਗਈ ਤੇ ਮੈਂ ਪਾਣੀ ਪਾ ਕੇ ਬੁਝਾ ਦਿੱਤੀ। ਜਾਂ ਦੇਖਿਆ ਹੈਰਾਨ ਹੋ ਗਿਆ ਫਰੀਦ, ਨਿਰਣਾ ਕਰ ਲਿਆ ਜਾ ਕੇ ਦੇਖਿਆ ਵੀ ਐਵੇਂ ਤਾਂ ਨਹੀਂ। ਕਹਿੰਦੀ ਕਹਿੰਦਾ ਕੀ ਹੋਇਆ ਸੀ? ਕਹਿੰਦੇ ਅੱਗ ਵੀ ਆਪੇ ਲੱਗੀ ਤੇ ਬੁਝ ਵੀ ਆਪੇ ਗਈ। ਸਮਝ ਗਿਆ ਵੀ ਇਹ ਤਾਕਤ ਬਹੁਤ ਵੱਡੀ ਹੈ, ਇਹਨੂੰ ਪਤੀਵਰਤਾ ਦੀ ਸ਼ਕਤੀ ਕਹਿੰਦੇ ਆ। ਸਾਹ ਸਿੰਘ ਇੱਕ ਮਹਾਤਮਾ ਹੋਏ, ਉਹਨਾਂ ਦਾ ਨਾਮ ਮਾਂਡਵ ਸੀ। ਮਾਂਡਵ ਉਹ ਤਪ ਬਹੁਤ ਕਰਿਆ ਕਰਦੇ ਸੀ, ਬਾਬੇ ਫਰੀਦ ਨੂੰ ਬਹੁਤ ਤਪੀਏ ਸੀ। ਉਹ ਬੈਠੇ ਨੇ ਤੇ ਚੋਰ ਚੋਰੀ ਕਰਨ ਜਾਂਦੇ, ਸੁੱਖਣਾ ਸੁੱਕ ਗਏ ਉਹਨਾਂ ਦੀ, ਰਾਜੇ ਦੇ ਚੋਰੀ ਕਰ ਲਈ ਤੇ ਮੁੜਦੇ ਹੋਏ ਕਹਿਣ ਲੱਗੇ ਮਹਾਤਮਾ ਨੂੰ ਕੀ ਦਈਏ, ਉਹ ਰਾਣੀ ਦਾ ਹਾਰ ਗਲ ਚ ਪਾਤਾ, ਸਮਾਧੀ ਲਾਈ ਬੈਠੇ ਨੇ, ਕੋਈ ਪਤਾ ਨਹੀਂ ਕੀ ਪਾਇਆ ਕੀ ਨਹੀਂ ਪਾਇਆ। ਰਾਜੇ ਦੇ ਸਿਪਾਹੀ ਆ ਗਏ, ਉਹਨਾਂ ਨੇ ਫੜਿਆ ਹੋਇਆ। ਉਸੇ ਵੇਲੇ ਹੁਕਮ ਹੋ ਗਿਆ ਵੀ ਚੋਰ ਨੂੰ ਫਾਂਸੀ ਲਾ ਦਿਓ। ਏਡੀ ਜੁਰਤ ਕੇ ਰਾਜੇ ਦੇ ਘਰ ਆ ਕੇ ਚੋਰੀ ਕਰੀ, ਬਥੇਰਾ ਕਿਹਾ ਵੀ ਮੈਂ ਤਾਂ ਤਪੀਆਂ ਤਪ ਕਰਨਾ, ਮਾਂਡਵ ਹੈ ਮੇਰਾ ਨਾਮ। ਕਹਿੰਦੇ ਨਾ, ਤੇਰੇ ਕੋਲੋਂ ਮਾਲੇ ਮਸਰੂਕਾ ਨਿਕਲਿਆ, ਚੋਰੀ ਦਾ ਮਾਲ ਨਿਕਲਿਆ, ਤੂੰ ਚੋਰ ਹੈ। ਸੂਲੀ ਚਾੜ ਦਿੱਤਾ, ਤਪ ਦੇ ਬਲ ਕਰਕੇ ਮਰਦਾ ਨਹੀਂ ਹੈ, ਲੜਕਦਾ ਉੱਥੇ।